ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਰਚਨਾ ਹੈ ਇੱਕ ਜਾਪਾਨੀ ਨਾਇਕਾ ਦੀ ਜੀਵਨ ਕਥਾ। ਇਸ ਨੂੰ ਸੁਣ ਕੇ ਸਾਡੇ ਅੰਦਰ ਵੀ ਉਤਸ਼ਾਹ ਜਾਗੇਗਾ ਕਿ ਜੋ ਗੁਰੂ ਮਹਾਰਾਜ ਆਪਣਾ ਵਚਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗਏ ਹਨ, ਜਾਂ ਕਲਗੀਧਰ ਪਾਤਸ਼ਾਹ ਜੋ ਆਪਣੀਆਂ ਨਿਸ਼ਾਨੀਆਂ ਸਾਨੂੰ ਦੇ ਗਏ ਹਨ, ਪੰਜ ਕਕਾਰ ਆਪਣੇ ਹੁਕਮਨਾਮੇ ਤਿਆਦ, ਕਿਵੇਂ ਅਸੀਂ ਇਹਨਾਂ ਨਿਸ਼ਾਨੀਆਂ ਦੇ ਸਹਾਰੇ ਆਪਣਾ ਪੂਰਾ ਜੀਵਨ ਉਸਦੀ ਯਾਦ ਵਿੱਚ ਗੁਜ਼ਾਰ ਸਕਦੇ ਹਾਂ ਅਤੇ ਸਾਰੀ ਉਮਰ ਉਸ ਪਿਆਰ ਦੀ ਲਗਾਤਾਰ ਤੀਬਰਤਾ ਵਿੱਚ ਜੀ ਸਕਦੇ ਹਾਂ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇੱਕ ਜਾਪਾਨੀ ਨਾਇਕਾ ਦੀ ਜੀਵਨ ਕਥਾ। ਹਰ ਇੱਕ ਦੇਸ਼ ਵਿੱਚ ਆਪਣੇ ਆਪਣੇ ਤਰਜ਼ ਦੀਆਂ ਚੰਗਿਆਈਆਂ ਅਤੇ ਬੁਰਿਆਈਆਂ ਹੁੰਦੀਆਂ ਹਨ। ਸਭ ਇਸ ਤਰ੍ਹਾਂ ਦੀਆਂ ਚੀਜ਼ਾਂ ਜੜ ਵਾਲੀਆਂ ਹੁੰਦੀਆਂ ਹਨ ਅਤੇ ਅਸੀਂ ਉਹਨਾਂ ਦਾ ਉੱਪਰ ਦਾ ਫੈਲਾਓ ਵੇਖ ਕੇ ਮੰਦਾ ਚੰਗਾ ਨਹੀਂ ਕਹਿ ਸਕਦੇ। ਜਿਹੜੀਆਂ ਅਸੀਂ ਸਦੀਆਂ ਤੱਕ ਚੰਗਿਆਈਆਂ ਮੰਨਦੇ ਆਏ ਹਾਂ, ਮੁਮਕਿਨ ਹੋ ਸਕਦਾ ਹੈ ਕਿ ਉਹਦੀਆਂ ਡੂੰਘੀਆਂ ਜੜ੍ਹਾਂ ਵੇ ਬੁਰਿਆਈਆਂ ਵਾਲੀਆਂ ਹੋਣ ਅਤੇ ਜਿਨ੍ਹਾਂ ਨੂੰ ਅਸੀਂ ਸਤਹਿ 'ਤੇ ਬੁਰਾ ਕਹਿੰਦੇ ਹਾਂ ਉਹ ਅੰਦਰੋਂ ਜੜ੍ਹਾਂ ਵਿੱਚ ਚੰਗਿਆਈਆਂ ਹੋਣ। ਜੀਵਨ ਇੱਕ ਅਸਗਾਹਾ ਖੇਡ ਹੈ। ਫਿਰ ਦੁਹਰਾ ਦੇਈਏ, ਜਿਹੜੀਆਂ ਅਸੀਂ ਸਦੀਆਂ ਤੱਕ ਚੰਗਿਆਈਆਂ ਮੰਨਦੇ ਆਏ ਹਾਂ, ਮੁਮਕਿਨ ਹੋ ਸਕਦਾ ਹੈ ਕਿ ਉਹਦੀਆਂ ਡੂੰਘੀਆਂ ਜੜ੍ਹਾਂ ਬੁਰਿਆਈਆਂ ਵਾਲੀਆਂ ਹੋਣ ਅਤੇ ਜਿਨ੍ਹਾਂ ਨੂੰ ਅਸੀਂ ਸਤਹਿ 'ਤੇ ਬੁਰਾ ਕਹਿੰਦੇ ਹਾਂ ਉਹ ਅੰਦਰੋਂ ਜੜ੍ਹਾਂ ਵਿੱਚੋਂ ਚੰਗਿਆਈਆਂ ਹੋਣ। ਜੀਵਨ ਇੱਕ ਅਸਗਾਹਾ ਖੇਡ ਹੈ। ਪਤਾ ਨਹੀਂ ਕੌਣ ਕਿਸ ਤਰ੍ਹਾਂ ਆਪਣੇ ਅਸਲੇ ਨੂੰ ਅਪੜਦਾ ਹੈ। ਗੁਲਾਮ ਰੱਖਣ ਦਾ ਰਿਵਾਜ਼ ਜੜ੍ਹਾਂ ਵਿੱਚ ਕਿੰਨਾ ਅਦੈਵੀ ਸੀ, ਪਰ ਸਤਹਿ ਉੱਪਰ ਗੁਲਾਮਾਂ ਦੇ ਉਹ ਗੁਣ ਵੇਖੇ ਕਿ ਆਦਮੀ ਕਹਿੰਦਾ ਹੈ ਗੁਲਾਮੀ ਰਹਿੰਦੀ ਹੀ ਤਾਂ ਅੱਛਾ ਸੀ। ਮਰਜੀਨਾ ਅਲੀ ਬਾਬਾ ਦੀ ਗੁਲਾਮ ਕਿਸ ਤਰ੍ਹਾਂ ਮਾਲਕ ਦੀ ਵਫ਼ਾਦਾਰੀ ਦੇ ਗੁਣ ਨੂੰ ਸਾਰੇ ਮਨੁੱਖ ਇਤਿਹਾਸ ਵਿੱਚ ਮੂਰਤੀਮਾਨ ਕਰਦੀ ਹੈ। ਜਦ ਆਦਮੀ ਕੁਛ ਨਾ ਕਰ ਸਕੇ, ਮਨ ਦੀ ਤਾਕਤ ਲਾਉਣ ਦੀ ਥਾਂ ਨਾ ਹੋਵੇ, ਪਿਆਰਿਆਂ ਨੂੰ ਪਾਲਣਾ ਹੈ, ਨਿਰਾ ਸੁੱਕਾ ਟੁੱਕਰ ਦੇਣਾ ਹੈ, ਉਹ ਵੀ ਨਹੀਂ ਮਿਲਦਾ, ਤਦ ਮੈਂ ਆਪ ਕਈ ਵਾਰੀ ਤੀਬਰ ਇੱਛਾ ਕੀਤੀ ਹੈ ਕਾਸ਼ ਗੁਲਾਮੀ ਆਉਂਦੀ ਅਤੇ ਮੈਂ ਆਪਣੇ ਆਪ ਨੂੰ ਵੇਚ ਕੇ ਪਿਆਰਿਆਂ ਦੀ ਸੇਵਾ ਕਰ ਸਕਦਾ। ਸਰੀਰ ਦੇ ਮਾਸ ਦਾ ਮੁੱਲ ਤਾਂ ਪੈਂਦਾ ਜੇ ਮਨ ਦੇ ਗੁਣਾਂ ਦਾ ਗਾਹ ਕੋਈ ਨਾ ਨਿਕਲਿਆ। ਪੁਰਾਣੇ ਜ਼ਮਾਨਿਆਂ ਵਿੱਚ ਜਾਪਾਨ ਦੀਆਂ ਨਾਇਕਾਂ ਨੱਚਣ ਵਾਲੀਆਂ ਬਾਲੀਆਂ ਅੱਜ ਕੱਲ੍ਹ ਦੀ ਗੈਸ਼ਾਂ ਵਾਂਗ ਨਹੀਂ ਸਨ। ਉਹਨਾਂ ਦੇ ਦਿਲ ਪੱਥਰ ਨਹੀਂ ਸਨ। ਉਹ ਬੜੀਆਂ ਸੋਹਣੀਆਂ ਹੁੰਦੀਆਂ ਸਨ ਅਤੇ ਉਹਨਾਂ ਦੇ ਹੱਥ ਵਿੱਚ ਸੋਨੇ ਦੇ ਪਿਆਲੇ ਆਉਂਦੇ ਸਨ ਅਤੇ ਉਹਨਾਂ ਦਾ ਪਹਿਰਾਵਾ ਰੇਸ਼ਮ ਗੋਟੇ ਕਿਨਾਰੀ ਵਾਲਾ ਸੀ ਅਤੇ ਬਾਦਸ਼ਾਹ ਅਤੇ ਸ਼ਹਿਜ਼ਾਦਿਆਂ ਦੇ ਮਹਿਲਾਂ ਵਿੱਚ ਉਹ ਤਲਵਾਰ ਨੰਗੀ ਦਾ ਨਾਚ ਕਰਦੀਆਂ ਸਨ ਅਤੇ ਉਹਨਾਂ ਦੀ ਆਵਾਜ਼ ਖਾਸ ਸਾਧਨਾਂ ਨਾਲ ਸ਼ਰਾਬ ਦੀ ਸੁਰਾਈ ਦੇ ਕੁਲਕੁਲ ਵਾਂਗ ਮਿੱਠੀ ਅਤੇ ਬਾਰੀਕ ਅਤੇ ਭਰਵੀਂ ਕੀਤੀ ਜਾਂਦੀ ਸੀ। ਕਹਿੰਦੇ ਹਨ ਸਿਆਲੇ ਦੀ ਠੰਡ ਵਿੱਚ ਧੁਰ ਛੱਤ ਨਿੱਕੀਆਂ ਨਿੱਕੀਆਂ 12-13 ਸਾਲ ਦੀਆਂ ਕੁੜੀਆਂ ਨੂੰ ਸਵੇਰ ਸਾਰ ਗਾਣਾ ਸਿਖਾਇਆ ਜਾਂਦਾ ਸੀ। ਗਾ ਗਾ ਕੇ ਉਹਨਾਂ ਦੇ ਹੱਥਾਂ ਵਿੱਚੋਂ ਸਰਦੀ ਨਾਲ ਲਹੂ ਫੁੱਟ ਪੈਂਦਾ ਸੀ ਅਤੇ ਗਲਾ ਬੰਦ ਹੋ ਜਾਂਦਾ ਸੀ ਅਤੇ ਇਉਂ ਕਈ ਚਿਰ ਗਲਾ ਬੰਦ ਰਹਿ ਕੇ ਬਹਿ ਬਹਿ ਕੇ ਤਾਕਤ ਪਕੜਦਾ ਸੀ ਅਤੇ ਇਹੋ ਜਿਹੀ ਇੱਕ ਨਾਇਕਾ ਦੀ ਜੀਵਨ ਕਥਾ ਜਾਪਾਨ ਦੇ ਸਾਹਿਤ ਵਿੱਚ ਆਉਂਦੀ ਹੈ। ਹਾਲੇ ਰੇਲਾਂ ਤਾਰਾਂ ਨਹੀਂ ਸਨ ਅਤੇ ਜਾਪਾਨ ਦੇ ਨਵੇਂ ਅਤੇ ਜਵਾਨ ਚਿੱਤਰਕਾਰਾਂ ਦੀ ਰਸਕ ਕਿਰਤ ਆਰਟ ਅਤੇ ਸਾਧਨ ਅਤੇ ਅਭਿਆਸ ਦਾ ਇੱਕ ਅੰਗ ਹੁੰਦਾ ਸੀ ਕਿ ਉਹ ਪੈਦਲ ਸਾਰੇ ਦੇਸ਼ ਦਾ ਰਟਨ ਕਰਨ, ਪਰਬਤ ਵੇਖਣ, ਦਰਿਆ ਵੇਖਣ, ਮੰਦਰਾਂ ਦੀ ਯਾਤਰਾ ਕਰਨ ਅਤੇ ਆਪਣੀ ਸੁਰਤ ਨੂੰ ਇਉਂ ਸੋਹਣੀਆਂ ਛੱਬੀਆਂ ਨਾਲ ਭਰਨ। ਇਉਂ ਬੜਾ ਚਿਰ ਹੋਇਆ ਹੈ ਕਿ ਇੱਕ ਜਵਾਨ ਆਰਟਿਸਟ ਕਿਉਟੋ ਸ਼ਹਿਰ ਥੀ ਯੂਦੋ ਜਾਂ ਟੋਕਿਓ ਵੱਲ ਯਾਤਰਾ ਨੂੰ ਚੱਲਿਆ ਅਤੇ ਜਾਪਾਨ ਦੀ ਧਰਤੀ ਨਿੱਕੇ ਨਿੱਕੇ ਪਹਾੜਾਂ ਦੀਆਂ ਚੋਟੀਆਂ ਨਾਲ ਭਰੀ ਪਈ ਹੈ ਅਤੇ ਚੋਟੀਆਂ ਦੇ ਪਾਸਿਆਂ 'ਤੇ ਬਾਂਸ, ਚੀਲਾਂ ਦੇ ਬ੍ਰਿਛ ਝੁਰਮਟ ਪਾ ਰਹੇ ਹਨ ਅਤੇ ਝੋਨੇ ਦੇ ਲਹਿਰਾਂਦੇ ਖੇਤ ਇੱਕ ਉੱਪਰ ਦੂਜਾ ਉੱਚੇ ਨੀਵੇਂ ਥੜਿਆਂ ਵਾਂਗ ਲਹਿਰਾ ਰਹੇ ਹਨ ਅਤੇ ਵਿੱਚ ਵੱਡੀਆਂ ਵੱਡੀਆਂ ਪੀਲੀਆਂ ਟੋਕਰੀਆਂ ਜਿਹੀਆਂ ਸਿਰ 'ਤੇ ਰੱਖੀਆਂ ਜਾਪਾਨ ਦੇ ਕਿਸਾਨ ਜ਼ਮੀਨ ਦੀ ਗੰਧ ਮੰਦ ਚਿੱਕੜ ਵਿੱਚ ਖੜ੍ਹੇ ਫਸਲਾਂ ਨੂੰ ਖਸਮਾ ਰਹੇ ਹਨ। ਪਰਬਤਾਂ ਦੇ ਸਿਰੇ ਉੱਪਰ ਜਾਂ ਕੁੱਖਾਂ ਵਿੱਚ ਘਾਹ ਦੇ ਛੱਤਾਂ ਵਾਲੇ ਕਿਸਾਨਾਂ ਦੇ ਘਰ ਅਤੇ ਗਰਾਂ ਵੱਸ ਰਹੇ ਹਨ। ਸੋਹਣੀਆਂ ਥਾਵਾਂ 'ਤੇ ਇਕਾਂਤਾਂ ਵਿੱਚ ਮੰਦਰ ਬਣੇ ਹਨ। ਹਰ ਥਾਂ ਬੁੱਧ ਦੇ ਬੁੱਤ ਮੰਦ ਮੰਦ ਹੱਸ ਰਹੇ ਹਨ ਅਤੇ ਅਸੀਸਾਂ ਦੇ ਰਹੇ ਹਨ। ਤਾਂ ਵੀ ਜਦ ਸਾਡਾ ਨਵਾਂ ਗੱਭਰੂ ਚਿੱਤਰਕਾਰ ਯਾਤਰੇ ਚੜ੍ਹਿਆ ਅਤੇ ਹੁਣ ਵੀ ਉਸੀ ਤਰ੍ਹਾਂ ਮੁਲਕ ਦੀ ਕਾਇਆ ਅਤੇ ਨਕਸ਼ਾ ਅਤੇ ਰੰਗ ਉਹੋ ਹੀ ਹੈ। ਇਹ ਨੌਜਵਾਨ ਸੁੱਖ ਦਾ ਗੋਲਾ ਨਹੀਂ ਸੀ। ਇਸਨੇ ਸਰੀਰ ਨੂੰ ਕਮਾਇਆ ਹੋਇਆ ਸੀ ਅਤੇ ਦੁੱਖ ਸਹਾਰਨ ਦਾ ਆਦੀ ਸੀ। ਪਰ ਭਾਵੇਂ ਉਹ ਬੜਾ ਚਾਲੜ ਸੀ, ਭਾਵੇਂ ਬੜੀ ਤਤਿਖਿਆ ਵਾਲਾ ਯਾਤਰੂ ਸੀ, ਫਿਰ ਵੀ ਕਦੀ ਕਦਾਈ ਕੋਈ ਅੱਗੇ ਨਾ ਡਿੱਠੀ ਓੜਕ ਇਹੋ ਜਿਹੇ ਸਫਰਾਂ ਵਿੱਚ ਆਣ ਬਣੀ ਹੈ। ਸੂਰਜ ਡੁੱਬ ਗਿਆ ਹੈ ਅਤੇ ਸਾਡਾ ਨੌਜਵਾਨ ਇੱਕ ਪਹਾੜੀ ਦੀ ਚੋਟੀ ਉੱਪਰ ਚੜ੍ਹਦਾ ਹੈ ਅਤੇ ਹਨੇਰਾ ਪੈ ਚੁੱਕਾ ਹੈ ਅਤੇ ਜੰਗਲ ਵਿੱਚ ਉਸਨੂੰ ਰਾਹ ਭੁੱਲ ਗਿਆ ਹੈ। ਜਾਂਦਿਆਂ ਜਾਂਦਿਆਂ ਰਾਤ ਵੇਲੇ ਇੱਕ ਨਦੀ ਮਿਲੀ, ਪਰ ਉਹ ਇੰਨੀ ਤੇਜ਼ ਸੀ ਕਿ ਉਸਦੇ ਪਾਰ ਜਾ ਨਹੀਂ ਸੀ ਸਕਦਾ। ਮੁੜ ਬਿਨਾਂ ਕਿਸੇ ਰਾਹ ਦੇ ਬੂਟੇ ਬੂਟਿਆਂ ਦੀਆਂ ਜੜ੍ਹਾਂ ਪੱਤੇ ਫੜਦਾ ਇੱਕ ਪਹਾੜ ਦੀ ਚੋਟੀ 'ਤੇ ਚੜ੍ਹਿਆ। ਸ਼ਾਇਦ ਕੋਈ ਦੀਵਾ ਦਿਸੇ, ਕੋਈ ਸੇਧ ਲੱਭੇ। ਚੰਨ ਨਹੀਂ ਸੀ ਅਤੇ ਚੀਲਾਂ ਦੇ ਬਿਰਛਾਂ ਨੇ ਹੋਰ ਵੀ ਹਨੇਰਾ ਕਾਲਾ ਕਰ ਦਿੱਤਾ ਸੀ। ਹਾਰ ਕੇ ਬਿਰਛਾਂ ਦੇ ਹੇਠ ਰਾਤ ਗੁਜ਼ਾਰਨ ਦੀ ਕੀਤੀ ਬੈਠਾ ਹੀ ਸੀ ਕਿ ਦੂਰ ਇੱਕ ਮੱਧਮ ਜਿਹੀ ਪੀਲੀ ਜਿਹੀ ਰੋਸ਼ਨੀ ਦਿਸੀ। ਸਮਝਿਆ ਸ਼ਾਇਦ ਕਿਸੇ ਕਿਸਾਨ ਦਾ ਘਰ ਹੈ ਅਤੇ ਉੱਥੇ ਦੀਵਾ ਬਲ ਰਿਹਾ ਹੈ। ਹਿੰਮਤ ਕਰਕੇ ਉਸਦੀ ਸੇਧ 'ਤੇ ਗਿਆ। ਅੱਧੀ ਰਾਤ ਦੇ ਨੇੜੇ ਸਮਾਂ ਅੱਪੜ ਪਿਆ ਹੋਇਆ ਸੀ ਕਿ ਉਹ ਉਸ ਕੱਖਾਂ ਦੀ ਝੁੱਗੀ ਦੇ ਦਰਵਾਜ਼ੇ 'ਤੇ ਪਹੁੰਚਾ। ਵੱਡੇ ਦਰਵਾਜ਼ੇ ਜਿਹੜੇ ਪਹਾੜ ਦੀ ਚੋਟੀ 'ਤੇ ਤੇਜ਼ ਤੂਫਾਨੀ ਹਵਾਵਾਂ ਨੂੰ ਰੋਕਣ ਲਈ ਹੁੰਦੇ ਹਨ, ਬੰਦ ਸਨ ਅਤੇ ਚੀਤਾਂ ਵਿੱਚੋਂ ਅੰਦਰੋਂ ਬਲਦੇ ਦੀਵੇ ਦੀ ਪੀਲੀ ਰੋਸ਼ਨੀ ਚੱਲ ਰਹੀ ਸੀ। ਬੂਹਾ ਕਈ ਵੇਰ ਖੜਕਾਇਆ, ਅੰਦਰੋਂ ਕੋਈ ਸੁਰਸਰ ਨਹੀਂ ਆਈ। ਕਈ ਵੇਰੀ ਮੁੜ ਜ਼ੋਰ ਨਾਲ ਖੜਕਾਉਣ ਅਤੇ ਅੰਦਰੋਂ ਇੱਕ ਕੋਮਲ ਸੁਰ ਦੀ ਤੀਵੀਂ ਦੀ ਆਵਾਜ਼ ਆਈ ਜਿਹੜੀ ਪੁੱਛਦੀ ਹੈ ਕਿ ਖੜਕਾਉਣ ਵਾਲੇ ਨੂੰ ਕੀ ਲੋੜ ਹੈ। ਨੌਜਵਾਨ ਚਿੱਤਰਕਾਰ ਭਜਕ ਰਹਿ ਗਿਆ। ਆਵਾਜ਼ ਬੜੀ ਮਧੁਰ ਸੀ, ਇੰਨੀ ਮਧੁਰ ਬਿਨਾਂ ਸਿਖਾਏ ਦੇ ਹੋ ਨਹੀਂ ਸਕਦੀ ਅਤੇ ਬੋਲੀ ਵੀ ਪੇਂਡੂ ਨਹੀਂ ਸੀ। ਨਿਹਾਇਤ ਸ਼ਾਇਸਤਾ ਦਾਰੁਲ ਖਲਾਫੇ ਦੀ ਰਈਸੀ ਬੋਲੀ ਸੀ। ਮੈਂ ਹਾਂ ਇੱਕ ਵਿਦਿਆਰਥੀ, ਪਰਬਤਾਂ ਵਿੱਚ ਰਸਤਾ ਭੁੱਲ ਬੈਠਾ ਹਾਂ ਅਤੇ ਜੇ ਹੋ ਸਕੇ ਤਦ ਰਾਤ ਦਾ ਬਸੇਰਾ ਅਤੇ ਪਿੱਛਾ ਮੰਗਦਾ ਹਾਂ ਅਤੇ ਜੇ ਨਾ ਮਿਲ ਸਕੇ ਤਾਂ ਕਿਸੇ ਨਜ਼ਦੀਕੀ ਪਿੰਡ ਦਾ ਰਾਹ ਦੱਸਿਆ ਜਾਵੇ। ਅੰਦਰ ਥੀ ਆਵਾਜ਼ ਆਈ, ਪਰ ਇੱਧਰ ਤਾਂ ਕਿਸੇ ਪਿੰਡ ਦਾ ਰਾਹ ਹੀ ਨਹੀਂ, ਆਪ ਕਿਸ ਤਰ੍ਹਾਂ ਭੁੱਲ ਗਏ। ਉਸਨੇ ਕਿਹਾ, ਮੈਂ ਤਾਂ ਵਾਕਫ ਨਹੀਂ, ਮੈਂ ਜਾਤਾ ਪੈਂਡਾ ਥੋੜ੍ਹਾ ਹੋ ਜੇ ਇਸ ਪਰਬਤ ਥੀ ਦੂਜੇ ਪਰਬਤ ਨੂੰ ਸਿੱਧਾ ਲੈ ਲਵਾਂ, ਪਰ ਇਸ ਯਤਨ ਵਿੱਚ ਮੇਰਾ ਪੈਂਡਾ ਲੰਮਾ ਅਤੇ ਨਾਮੁਮਕਿਨ ਹੋ ਗਿਆ ਹੈ। ਤੀਵੀਂ, ਪਰ ਆਪ ਜਿਸ ਸੇਧੇ ਆਏ ਹੋ ਉਸ ਸੇਧੇ 'ਤੇ ਅਪੜ ਹੀ ਨਹੀਂ ਸੀ ਸਕਦੇ। ਨੌਜਵਾਨ, ਠੀਕ ਹੈ, ਪਰ ਸੇਧਾਂ ਸਾਰੀਆਂ ਇਸ ਹਨੇਰੇ ਵਿੱਚ ਮਿਸ ਗਈਆਂ, ਉਸ ਨਦੀ 'ਤੇ ਅਪੜਿਆ ਅਤੇ ਪਾਰ ਲੰਘ ਹੀ ਨਹੀਂ ਸੀ ਸਕਦਾ। ਸੋ ਮਜਬੂਰਨ ਇਸ ਪਰਬਤ 'ਤੇ ਚੜ੍ਹਿਆ ਅਤੇ ਪੂਰਬ ਦਾ ਪੱਛਮ ਅਤੇ ਪੱਛਮ ਦਾ ਉੱਤਰ ਪਾਉਂਦਾ ਫਿਰਦਾ ਹਾਂ। ਅੰਦਰ ਵਸਣ ਵਾਲੀ ਦੀ ਨਿਸ਼ਾ ਹੋ ਗਈ ਕਿ ਭੁੱਲਿਆ ਹੋਇਆ ਕੋਈ ਅਣਜਾਣ ਵਿਦਿਆਰਥੀ ਹੈ। ਅੱਛਾ, ਮੈਂ ਹੁਣੇ ਆਈ ਅਤੇ ਨਾਲੇ ਕਿਹਾ, ਹੁਣ ਆਪ ਕਿਸੇ ਪਿੰਡ ਅਪੜ ਨਹੀਂ ਸਕਦੇ ਅਤੇ ਨਾਲੇ ਰਸਤਾ ਬਿਖੜਾ ਅਤੇ ਖਤਰਨਾਕ ਹੈ। ਥੋੜ੍ਹੇ ਚਿਰ ਪਿੱਛੋਂ ਇੱਕ ਕਾਗਜ਼ ਦੀ ਲਾਲਟੈਨ ਹੱਥ ਵਿੱਚ ਲਈ ਇੱਕ ਪ੍ਰਿਭ ਜੋਤ ਸਵਾਣੀ ਆਈ। ਉਸ ਵੱਡਾ ਤੂਫਾਨੀ ਬੂਹਾ ਖੋਲ੍ਹਿਆ ਅਤੇ ਲਾਲਟੈਨ ਉੱਚੀ ਕਰਕੇ ਅਜਨਬੀ ਮਹਿਮਾਨ ਦੇ ਚਿਹਰੇ ਨੂੰ ਤੱਕਣ ਦੀ ਕੀਤੀ। ਉਹਦਾ ਆਪਣਾ ਚਿਹਰਾ ਲਾਲਟੈਨ ਦੇ ਹਨੇਰੇ ਪਿੱਛੇ ਛੁਪਿਆ ਰਿਹਾ। ਆਪ ਨੇ ਉਹਨੂੰ ਚੰਗੀ ਤਰ੍ਹਾਂ ਗਾਉਣ ਨਾਲ ਤੱਕਿਆ ਅਤੇ ਸਹੀ ਕੀਤਾ ਕਿ ਇਸ ਵਿੱਚ ਧੋਖਾ ਕੋਈ ਨਹੀਂ। ਅੱਛਾ, ਜ਼ਰਾ ਠਹਿਰੋ, ਮੈਂ ਹੁਣੇ ਹੀ ਹੱਥ ਪੈਰ ਧੋਣ ਲਈ ਜਲ ਲਿਆਉਂਦੀ ਹਾਂ, ਉਸ ਕਿਹਾ ਅਤੇ ਅੰਦਰ ਚਲੀ ਗਈ। ਤੋਲੀਆ ਅਤੇ ਚਿਲਮਚੀ ਅਤੇ ਪਾਣੀ ਲਿਆਈ ਅਤੇ ਮਹਿਮਾਨ ਨੂੰ ਕਿਹਾ, ਆਪ ਹੱਥ ਪੈਰ ਧੋ ਲਵੋ। ਆਰਟਿਸਟ ਨੇ ਕੱਖਾਂ ਦੀਆਂ ਚੱਪਲੀਆਂ ਲਾਈਆਂ, ਹੱਥ ਪੈਰ ਸੁੱਚੇ ਕੀਤੇ ਤੇ ਅੰਦਰ ਗਿਆ। ਅੰਦਰ ਇੱਕ ਨਿਹਾਇਤੀ ਸੁਥਰਾ ਸਾਦਾ ਕਮਰਾ ਉਸਨੂੰ ਉਸ ਪ੍ਰਿਭਜੋਤ ਸਵਾਣੀ ਨੇ ਉਹਦੇ ਰਾਤ ਦੇ ਆਰਾਮ ਕਰਨ ਲਈ ਦੱਸਿਆ। ਸਾਰਾ ਤਕਰੀਬਨ ਘਰ ਹੀ ਇਹੋ ਕਮਰਾ ਸੀ। ਪਿਛੋਕੜ ਨਿੱਕੀ ਜਿਹੀ ਨਾਲ ਲੱਗਦੀ ਰਸੋਈ ਸੀ ਅਤੇ ਰਜਾਈ 'ਤੇ ਅੱਗ ਸੇਕਣ ਲਈ ਆਪ ਨੂੰ ਸਵਾਣੀ ਨੇ ਦਿੱਤੀ। ਜਦ ਉਹ ਇਹ ਆਓ ਭਗਤ ਕਰ ਰਹੀ ਸੀ, ਇਸ ਨੌਜਵਾਨ ਨੂੰ ਉਹ ਚੰਗੀ ਤਰ੍ਹਾਂ ਵੇਖਣ ਦਾ ਅਵਸਰ ਮਿਲਿਆ। ਇਹਦੇ ਨੈਣ ਉਹਦੇ ਵਿੱਚ ਗੱਡੇ ਰਹੇ। ਕੀ ਵੇਖਦਾ ਹੈ ਕਿ ਉਹਦੀ ਮੇਜ਼ਬਾਨ ਇੱਕ ਅਤਿ ਸੋਹਣੀ ਪਰੀ ਨਕਸ਼ ਸਵਾਣੀ ਹੈ ਅਤੇ ਉਹਦੀ ਚਾਲ ਬੈਠਕ ਉਠਕ ਬੜੀ ਨਾਜ਼ਕ ਅਤੇ ਦਿਲ ਲੁਭਾਉਣ ਵਾਲੀ ਹੈ। ਉਹਦੀ ਉਮਰ ਉਸ ਕੋਲੋਂ ਸ਼ਾਇਦ ਹੀ 3 ਜਾਂ 4 ਸਾਲ ਵੱਡੀ ਹੋਵੇ, ਪਰ ਉਹ ਬੜੀ ਨੌਜਵਾਨ ਅਤੇ ਜਵਾਨੀ ਦੇ ਪੂਰੇ ਜੋਬਨਾਂ ਵਿੱਚ ਹੈ। ਜਦ ਇਉਂ ਉਹ ਵੇਖ ਰਿਹਾ ਸੀ ਤਦ ਉਹ ਸਵਾਣੀ ਬੜੀ ਮਿੱਠੀ ਆਵਾਜ਼ ਨਾਲ ਉਹਨੂੰ ਕਹਿੰਦੀ ਹੈ, ਮੈਂ ਹੁਣ ਇਕੱਲੀ ਹਾਂ ਅਤੇ ਮੈਂ ਨਿਮਾਣੀ ਇਸ ਕੁਟੀਆਂ ਵਿੱਚ ਮਹਿਮਾਨਾਂ ਦੇ ਸਵਾਗਤ ਕਰਨ ਦੇ ਅਸਮਰੱਥ ਹਾਂ, ਪਰ ਅੱਜ ਰਾਤੀ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਆਪ ਲਈ ਇੱਥੋਂ ਕਿਧਰੇ ਉੱਪਰ ਜਾਣਾ ਖਤਰਨਾਕ ਹੈ। ਇਸ ਪਾਸੇ ਕਈ ਕਿਰਸਾਨ ਰਹਿੰਦੇ ਹਨ, ਪਰ ਇਸ ਵਕਤ ਆਪ ਉਹਨਾਂ ਪਾਸ ਅੱਪੜ ਨਹੀਂ ਸਕਦੇ, ਨਾ ਆਪ ਨੂੰ ਬਿਨਾਂ ਰਾਹ ਦੱਸਣ ਵਾਲੇ ਦੀ ਮਦਦ ਦੇ ਰਸਤਾ ਹੀ ਲੱਭ ਸਕਦਾ ਹੈ। ਸੋ ਇਸ ਕਰਕੇ ਮੈਂ ਆਪ ਨੂੰ ਸਵਾਗਤ ਕੀਤਾ ਹੈ। ਆਪ ਨੂੰ ਆਰਾਮ ਤਾਂ ਪੂਰਾ ਇੱਥੇ ਮਿਲ ਨਹੀਂ ਸਕਦਾ, ਪਰ ਮੈਂ ਆਪ ਨੂੰ ਇੱਕ ਬਿਸਤਰਾ ਦੇ ਸਕਦੀ ਹਾਂ ਅਤੇ ਆਪ ਮੇਰੀ ਜਾ 'ਚ ਭੁੱਖੇ ਵੀ ਹੋ, ਸੋ ਇਹ ਲਵੋ ਨਬਾਤਾਤੀ ਬੁੱਧ ਭਿੱਖਿਆ ਦਾ ਭਖਣ, ਥੋੜ੍ਹਾ ਜਿਹਾ ਹੈ। ਸ਼ਾਇਦ ਆਪ ਦਾ ਗੁਜ਼ਾਰਾ ਰਾਤ ਲਈ ਮਾੜਾ ਮੋਟਾ ਹੋ ਜਾਏ, ਪਰ ਆਪ ਅੱਜ ਰਾਤ ਇੱਥੇ ਹਰ ਤਰ੍ਹਾਂ ਜੀ ਆਏ ਹੋ। ਯਾਤਰੂ ਭੁੱਖਾ ਸੀ। ਸਵਾਣੀ ਨੇ ਝਟਪਟ ਚੁੱਪਚਾਪ ਆਲੂ ਕਚਾਲੂ ਸਾਗ ਆਦਿ ਭੁੰਨ ਭੰਨ ਕੇ ਅਤੇ ਇੱਕ ਪਿਆਲਾ ਉਬਲੇ ਚਾਵਲਾਂ ਦਾ ਆਪਦੇ ਅੱਗੇ ਤਰਿਆ ਅਤੇ ਨਿਮਾਣੀ ਰੋਟੀ ਦੀਆਂ ਬੜੀਆਂ ਮਾਫੀਆਂ ਮੰਗੀਆਂ, ਪਰ ਫਿਰ ਉਹ ਕੁਛ ਨਾ ਬੋਲੀ। ਅਤੇ ਜਿੰਨਾ ਚਿਰ ਉਹ ਰੋਟੀ ਖਾਂਦਾ ਰਿਹਾ, ਉਸਦੇ ਦਿਲ ਵਿੱਚ ਖੋ ਪੈਂਦੀ ਸੀ ਕਿ ਹਾਏ, ਇਹ ਸਵਾਣੀ ਇੰਨੀ ਚੁੱਪ ਅਤੇ ਉਦਾਸ ਕਿਉਂ ਹੈ। ਅਤੇ ਜਦ ਉਸ ਕੋਈ ਗੱਲ ਪੁੱਛੀ ਇਸ ਕਰਕੇ ਕਿ ਗੱਲਬਾਤ ਆਰੰਭ ਹੋਵੇ, ਸਵਾਣੀ ਜਾਂ ਜ਼ਰਾ ਕੋ ਹੱਸ ਛੱਡਦੀ ਜਾਂ ਸਿਰ ਨੀਵਾਂ ਪਾ ਕੇ ਹਾਂ ਨਾ ਕਰ ਦਿੰਦੀ ਸੀ। ਫਿਰ ਉਹ ਵੀ ਚੁੱਪ ਹੋ ਗਿਆ ਅਤੇ ਇਤਨੇ ਚਿਰ ਵਿੱਚ ਤਕਲੀਤਾ ਸੀ ਕਿ ਉਹ ਛੋਟਾ ਘਰ ਬਿਲਕੁਲ ਬੇਦਾਗ ਸਫਾ ਸੀ ਅਤੇ ਉਹਦੇ ਬਰਤਨ ਜਿਵੇਂ ਹੁਣੇ ਬਣੇ ਹਨ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।